ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੂਜੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲੇਖਾ ਛੋੜ ਅਲੇਖੈ ਛੂਟਹ, ਹਮ ਨਿਰਗੁਣ ਲਿਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਅਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਨ ਜਗਤ ਉਪਾਇਆ ਧੰਦੈ ਲਾਇਆ, ਤਿਸੈ ਵਿਟਹੁ ਕੁਰਬਾਨ ਜੀਓ। ਤਾਂ ਕਿ ਸੇਵ ਕਰੀਜੈ ਲਾਹਾ ਲੀਜੈ, ਹਰ ਦਰਗਹਿ ਪਾਈਐ ਮਾਣ ਜੀਓ। ਹਰ ਦਰਗਹਿ ਮਾਨ ਸੋਈ ਜਨ ਪਾਵੈ, ਜੋ ਨਰ ਏਕ ਪਛਾਣੈ। ਉਹ ਨਵਨਿਧ ਪਾਵੈ ਗੁਰਮਤ ਹਰ ਧਿਆਵੈ, ਨਿਤ ਹਰ ਗੁਣ ਆਖ ਵਖਾਣੈ। ਅਹਿਨ ਇਸ ਨਾਮ ਤਿਸੈ ਕਾ ਲੀਜੈ, ਹਰ ਉਤਮ ਪੁਰਖ ਪ੍ਰਧਾਨ ਜੀਓ। ਜਿਨ ਜਗਤ ਉਪਾਇਆ ਧੰਦੈ ਲਾਇਆ, ਹਉ ਤਿਸੈ ਵਿਟਹੁ ਕੁਰਬਾਨ ਜੀਓ। ਅਹਿਨ ਇਸ ਨਾਮ ਤਿਸੈ ਕਾ ਲੀਜੈ, ਹਰ ਉਤਮ ਪੁਰਖ ਪ੍ਰਧਾਨ ਜੀਓ। ਜਿਨ ਜਗਤ ਉਪਾਇਆ ਧੰਦੈ ਲਾਇਆ, ਹਉ ਤਿਸੈ ਵਿਟਹੁ ਕੁਰਬਾਨ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਨਿਧਾਨ, ਜੋਤ ਸਰੂਪ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ, ਜ਼ਾਹਰ ਜ਼ਹੂਰ, ਹਾਜ਼ਰ ਹਜ਼ੂਰ, ਜੋਤ ਸਰੂਪ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਵਰੂਪ ਸ਼ਬਦਾਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਅਤੇ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਇਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਹਜ਼ੂਰ ਦੀ ਪਰਮ ਕਿਰਪਾਲਤਾ ਦੁਆਰਾ ਸ਼ਾਮ ਦੇ ਸਮੇਂ ਦੇ ਸਜੇ ਹੋਏ ਦੀਵਾਨ ਅੰਦਰ ਰਹਿਰਾਜ ਸਾਹਿਬ ਜੀ ਦੇ ਪਾਠ ਰਾਗੀ ਜਥੇ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਕੀਰਤਨ ਅਤੇ ਸ਼੍ਰੀਮਾਨ ਗਿਆਨੀ ਅਵਤਾਰ ਸਿੰਘ ਜੀ ਬੱਧਨੀ ਕਲਾਂ ਵਾਲੇ, ਜੋ ਦਮਦਮੀ ਟਕਸਾਲ ਦੇ 12ਵੇਂ ਜਥੇਦਾਰ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ, ਜਿਨ੍ਹਾਂ ਦੇ ਨਾਮ ਤੋਂ ਸਾਰਾ ਪੰਥ ਸਿੱਖ ਕੌਮ ਵਾਕਫ ਹੈ, ਔਰ ਵਿਦਿਆ ਮਾਰ ਤੰਡ ਬ੍ਰਹਮ ਵਿਦਿਆ ਦੇ ਦਾਤੇ ਮਹਾਂਪੁਰਸ਼ ਹੋਏ ਨੇ, ਉਹਨਾਂ ਦੀ ਬਿੰਦੀ ਸੰਤਾਨ ਵਿੱਚੋਂ ਮਹਾਂਪੁਰਸ਼ਾਂ ਦੇ ਇਹ ਪੋਤਰੇ ਔਰ ਨਾਤੀ ਸੰਤਾਨ ਵੀ ਹਨ। ਮਹਾਂਪੁਰਸ਼ਾਂ ਦੇ ਨਾਲ ਬਚਪਨ ਵਿੱਚ ਰਹਿ ਕੇ ਆਪ ਜੀ ਵਿਦਿਆ ਹਾਸਲ ਕਰਦੇ ਰਹੇ ਨੇ ਤੇ ਹੁਣ ਵੀ ਸਿੱਖ ਕੌਮ ਦੀ ਪੰਥ ਦੀ ਕਥਾ ਰੂਪ ਵਿੱਚ ਸੇਵਾ ਨਿਭਾ ਰਹੇ ਹਨ। ਇਸ ਜਥੇਬੰਦੀ ਵਿੱਚ ਰਹਿ ਕੇ ਦਾਸ ਨੂੰ ਵੀ ਕੁਝ ਸਮਾਂ ਭੋਰੇ ਚੁਗਣ ਦਾ ਸੁਭਾਗ ਪ੍ਰਾਪਤ ਹੋਇਆ, ਜਿਸ ਕਰਕੇ ਪਰਿਵਾਰ ਵਿੱਚ ਵੀ ਗੁਰਸਿੱਖੀ ਪ੍ਰਾਪਤ ਹੋਈ ਅਤੇ ਆਪ ਸੰਗਤਾਂ ਦੇ ਦੇਸ਼ ਵਿਦੇਸ਼ ਵਿੱਚ ਆ ਕੇ ਦਰਸ਼ਨ ਕਰਨ ਦਾ ਸੁਭਾਗ ਵੀ ਦਮਦਮੀ ਟਕਸਾਲ ਕਰਕੇ ਹੀ ਪ੍ਰਾਪਤ ਹੋਇਆ। ਆਪ ਜੀ ਉਹਨਾਂ ਦੇ ਪਾਸੋਂ ਧਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਦੇ ਪਾਵਨ ਬਚਨਾਂ ਦੀ ਵਿਚਾਰ ਸਰਵਣ ਕਰ ਰਹੇ ਸੀ। ਹੁਣ ਕੁਝ ਸਮੇਂ ਵਾਸਤੇ ਜੋ ਇਸ ਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿਆਖਿਆ ਆਰੰਭ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਅਤੇ ਆਪ ਜੀ ਸੰਗਤ ਦੀ ਆਸ਼ੀਰਵਾਦ ਦੁਆਰਾ ਹਜ਼ੂਰ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਹੋਰ ਕੁਝ ਸਮਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਆਸਾ ਰਾਗ ਦੇ ਸ਼ੰਤ ਆਰੰਭ ਹੋਏ ਹਨ। ਆਦਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲੇ ਸ਼ੰਤ ਵਿੱਚ ਜੋ ਉਪਦੇਸ਼ ਬਖਸ਼ਿਆ ਹੈ ਆਪ ਸੁਣ ਰਹੇ ਹੋ। ਇਸ ਪਹਿਲੇ ਸ਼ੰਤ ਦੇ ਤੀਜੇ ਪਦ ਦੀਆਂ ਪੰਕਤੀਆਂ ਦੀ ਵਿਚਾਰ ਆਪ ਸਰਵਣ ਕਰ ਰਹੇ ਹੋ ਕਿ ਜਿਸ ਪਰਮਾਤਮਾ ਨੇ ਸਾਰੇ ਜਗਤ ਨੂੰ ਰਚਿਆ ਹੈ, ਉਸ ਵਾਹਦ ਹਸਤੀ ਨੇ ਹੀ ਇਸ ਸੰਸਾਰ ਨੂੰ ਆਪਣੇ ਵੱਲੋਂ ਸੱਤਾ ਸਫੁਰਤੀ ਬਖਸ਼ ਕੇ ਆਪਣੇ ਹੁਕਮ ਵਿੱਚ ਧੰਦਿਆਂ ਵਿੱਚ ਲਾਇਆ ਹੋਇਆ ਹੈ। ਐਸੀ ਅਲੌਕਿਕ ਹਸਤੀ ਜੋ ਸਭ ਦਾ ਮਾਲਕ ਹੈ, ਉਸ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਔਰ ਸਾਨੂੰ ਸਿੱਖਿਆ ਦਿੰਦੇ ਨੇ ਕਿ ਉਸ ਪਰਮਾਤਮਾ ਤੋਂ ਹੀ ਵਾਰਨੇ ਫੇਰਨੇ ਜਾਣਾ ਚਾਹੀਦਾ। ਸਭ ਤੋਂ ਵੱਡਾ ਉਹ ਆਪ ਹੈ, ਬਾਕੀ ਸਾਰੇ ਉਸਦੀ ਕਿਰਤ ਹਨ। ਉਸਦਾ ਪੱਲਾ ਨਹੀਂ ਛੱਡਣਾ ਚਾਹੀਦਾ ਤੇ ਉਹਦੇ ਪ੍ਰਾਇਣ ਹੋ ਕੇ ਰਹਿਣਾ ਚਾਹੀਦਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਵਿਲੱਖਣਤਾ ਹੈ ਕਿ ਜਗਤ ਗੁਰੂ ਬਾਬਾ ਜੀ ਨੇ ਸਰੀਰ ਦੇ ਪੈਰੀਂ ਦੁਨੀਆਂ ਨੂੰ ਨਹੀਂ ਪਾਇਆ, ਇੱਕ ਅਕਾਲ ਦਾ ਲੜ, ਇੱਕ ਅਕਾਲ ਦਾ ਪੱਲਾ ਪਕੜਾਇਆ ਹੈ। ਬਾਕੀ ਜਿੰਨੇ ਵੀ ਪੀਰ ਪੈਗੰਬਰ ਅਵਤਾਰ ਹੋਏ ਨੇ, ਜਿੱਥੇ ਉਹਨਾਂ ਰੱਬ ਦੀ ਕੁਛ ਗੱਲ ਕੀਤੀ, ਰੱਬੀ ਗਿਆਨ ਦੀ ਗੱਲ ਕੀਤੀ, ਉੱਥੇ ਨਾਲ ਨਾਲ ਬਹੁਤਾ ਆਪਣੇ ਨਾਲ ਸੰਸਾਰ ਦੇ ਜੀਆਂ ਨੂੰ ਜੋੜਿਆ। ਇਹ ਇੱਕ ਅਟਲ ਸੱਚਾਈ ਹੈ। ਦਸਮ ਪਾਤਸ਼ਾਹ ਨੇ ਤਾਂ ਹੀ ਬਚਿੱਤਰ ਨਾਟਕ ਵਿੱਚ ਇਹ ਬਚਨ ਲਿਖੇ ਨੇ, ਅਕਾਲ ਪੁਰਖ ਬਾਚ ਇਸ ਕੀਟ ਪ੍ਰਤੀ। ਅਕਾਲ ਪੁਰਖ ਦੇ ਆਪਣੇ ਬਚਨ ਹਨ ਕਿ ਜਬ ਪਹਿਲੇ ਹਮ ਸ੍ਰਿਸ਼ਟ ਬਣਾਈ, ਦਾਇ ਪ੍ਰਚੇ ਦੁਸ਼ਟ ਦੁੱਖ ਦਾਈ, ਤੇ ਭੁਜ ਬਲ ਬਵਰੇ ਹੋਇ ਗਏ, ਪੂਜਿਤ ਪਰਮ ਪੁਰਖ ਰਹਿ ਗਏ, ਤੇ ਹਮ ਤਮਕ ਤਨਕ ਮੋ ਖਾਤੇ, ਤਿਨ ਕੀ ਠੌਰ ਦੇਵਤਾ ਥਾਤੇ, ਤੇ ਭੀ ਬਲ ਪੂਜਾ ਉਰਜਾਏ, ਪਰਮ ਪੁਰਖ ਕਿਨਹੂ ਨਹਿ ਪਾਏ, ਮਹਾਂਦੇਵ ਅਚੁੱਤ ਕਹਿਵਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨ ਕਿਨਹੂ ਜਾਨਾ। ਬੜੀ ਲੰਬੀ ਵਿਆਖਿਆ ਹਜ਼ੂਰ ਨੇ ਮੁਹੰਮਦ ਸਾਹਿਬ ਬਾਰੇ ਵੀ ਲਿਖਿਆ, ਗੋਰਖਨਾਥ ਬਾਰੇ ਵੀ, ਹੋਰਨਾਂ ਬਾਰੇ ਵੀ ਜ਼ਿਕਰ ਕੀਤਾ। ਔਰ ਤਾਂ ਕਹਿੰਦੇ ਸਾਨੂੰ ਭੇਜਿਆ ਕਿ ਇੱਕ ਅਕਾਲ ਦਾ ਨਾਮ ਜਪਾਉਣ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਪੰਥ ਤੋਰਿਆ ਹੈ, ਉਸ ਨੂੰ ਮੁਕੰਮਲਤਾਈ, ਪੂਰਨਤਾਈ ਤੁਹਾਡੀ ਰਾਹੀਂ ਦਿੱਤੀ ਜਾਏਗੀ, ਔਰ ਜਾਓ ਜਾ ਕੇ ਸੰਸਾਰ ਨੂੰ ਮੇਰੇ ਲੜ ਲਾਓ। ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਭਈ ਅਕਾਲ ਪੁਰਖ ਆਪਣਾ ਨਾਮ ਜਪਾ ਕੇ ਕਿਉਂ ਪ੍ਰਸੰਨ ਹੁੰਦਾ ਜੀ? ਇਸ ਵਾਸਤੇ ਕਿ ਉਹ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੁੰਦਾ ਹੋਇਆ ਵੀ ਉਹਨੂੰ ਆਪ ਨੂੰ ਹੰਗਤਾ ਨਹੀਂ ਹੈ। ਰੱਬ ਵਿੱਚ ਕੋਈ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ, ਹਉਮੈ ਨਹੀਂ। ਮਤ ਕੋਈ ਖਿਆਲ ਕਰੇ ਵੀ ਪਰਮਾਤਮਾ ਆਪਣਾ ਨਾਮ ਜਪਾਉਣਾ ਚਾਹੁੰਦਾ, ਉਹਨੂੰ ਵੀ ਹਉਮੈ ਵੀ ਮੇਰਾ ਨਾਮ ਜਪੋ, ਨਹੀਂ। ਉਹ ਦੁਨੀਆਂ ਦੀ ਹਉਮੈ ਵੇਖ ਕੇ ਕਿ ਮੇਰੀ ਕਿਰਤ ਹੈ, ਮੇਰੇ ਰਚੇ ਹੋਏ ਜੀਵ ਨੇ ਆਪਣਾ ਹੀ ਨਾਮ ਜਪਾ ਰਹੇ ਨੇ ਔਰ ਆਪਣੀ ਪੂਜਾ ਕਰਵਾ ਰਹੇ ਨੇ, ਕਿਉਂ ਇਹ ਨਾ ਕਰਾਉਣ? ਰੱਬ ਦਾ ਨਾਮ ਜਪਣਗੇ ਤਾਂ ਸਾਰੀ ਸ੍ਰਿਸ਼ਟੀ ਚ ਇੱਕ ਨੂੰ ਪਛਾਣਨਗੇ ਤਾਂ ਹਉਮੈ ਨਾਸ ਹੋਵੇਗੀ। ਹੋਰਨਾਂ ਨੂੰ ਜਪਣ ਕਰਕੇ ਤੁਹਾਡੇ ਵਿੱਚੋਂ ਦੋਸ਼ ਮਿਟਣਗੇ ਨਹੀਂ, ਕਿਉਂਕਿ ਜੋ ਦੋਸ਼ ਉਹਨਾਂ ਵਿੱਚ ਹਨ ਉਹ ਤੁਹਾਡੇ ਵਿੱਚ ਵੀ ਰਹਿ ਜਾਣਗੇ। ਪਰਮਾਤਮਾ ਅੰਦਰ ਕੋਈ ਦੋਸ਼ ਨਹੀਂ ਹੈ, ਇਸ ਕਰਕੇ ਉਹਦਾ ਨਾਮ ਜਪਣ ਨਾਲ ਤੁਹਾਡੀ ਵੀ ਹਉਮੈ ਨਸ਼ਟ ਹੋਵੇਗੀ। ਰੱਬ ਨੂੰ ਹੰਕਾਰ ਇਸ ਕਰਕੇ ਨਹੀਂ ਪਾਉਂਦਾ, ਇਸ ਲਈ ਦੁਨੀਆਂ ਦਾ ਹੰਕਾਰ ਮੇਟਣ ਵਾਸਤੇ ਉਸ ਅਕਾਲ ਪੁਰਖ ਵਾਹਦ ਹਸਤੀ ਦਾ ਨਾਮ ਹੈ। ਉਹਦੇ ਨਾਮ ਦੀ ਤਾਸੀਰ ਹੈ ਕਿ ਤੁਹਾਡੇ ਹਿਰਦੇ ਵਿੱਚੋਂ ਹਉਮੈ ਆਦਿਕ ਰੋਗਾਂ ਨੂੰ ਦੂਰ ਕਰਦਾ। ਇਸ ਵਾਸਤੇ ਹਜ਼ੂਰ ਕਹਿੰਦੇ, ਤਾਂ ਕਿ ਸੇਵ ਕਰੀਜਾ ਲਾਹਾ ਲੀਜਾ ਹਰ ਦਰਗਹਿ ਪਾਈਐ ਮਾਣ ਜੀਓ। ਮਨੁੱਖਾ ਜਨਮ ਇਹ ਸਾਡੀ ਮੰਜ਼ਿਲ ਨਹੀਂ ਹੈ। ਮਨੁੱਖਾ ਜਨਮ ਮੰਜ਼ਿਲ ਨੂੰ ਪ੍ਰਾਪਤ ਕਰਨ ਦਾ ਇੱਕ ਜ਼ਰੀਆ ਹੈ। ਮਨੁੱਖ ਜਨਮ ਜਿਹੜਾ ਮਿਲਿਆ ਇਹ ਰੱਬ ਦੀ ਪ੍ਰਾਪਤੀ ਕਰਨ ਦਾ ਜ਼ਰੀਆ। ਸਤਿਗੁਰੂ ਬਾਣੀ ਚ ਬਚਨ ਕਰਦੇ ਨੇ, ਦੇਹ ਘੋੜੀ ਚੜ ਹਰ ਪਾਇਆ। ਹਰੀ ਦੀ ਪ੍ਰਾਪਤੀ ਕਰਨ ਵਾਸਤੇ ਨਾ ਉਹਦੀ ਮੰਜ਼ਿਲ ਤੇ ਪਹੁੰਚਣ ਲਈ ਦੇਹ ਇੱਕ ਘੋੜੀ ਹੈ। ਜੀਵ ਆਤਮਾ ਇਸ ਘੋੜੀ ਤੇ ਸਵਾਰ ਹੋ ਕੇ ਚੱਲਿਆ ਰੱਬ ਵਾਲੇ ਪਾਸੇ ਨੂੰ, ਤਾਂ ਇਸ ਨੇ ਇਸ ਘੋੜੀ ਤੇ ਚੜ ਕੇ ਰੱਬ ਨੂੰ ਖੋਜ ਲਿਆ। ਇਹ ਜ਼ਰੀਆ, ਕਿਉਂਕਿ ਹੋਰ ਕਿਸੇ ਜੂਨ ਵਿੱਚ ਪਰਮਾਤਮਾ ਦਾ ਗਿਆਨ ਨਹੀਂ, ਨਾ ਇੰਨੀ ਬੁੱਧੀ ਹੈ, ਨਾ ਉਹਨੂੰ ਖੋਜਿਆ ਜਾ ਸਕਦਾ, ਨਾ ਬੰਦਗੀ ਸਫਲ ਹੋ ਸਕਦੀ ਹੈ। ਇਹ ਕਰਮ ਜੂਨੀ ਹੈ। ਇਸ ਵਾਸਤੇ ਇਸ ਮਨੁੱਖਾ ਜਨਮ ਚ ਆ ਕੇ ਹਜ਼ੂਰ ਕਹਿੰਦੇ, ਤਾਂ ਕਿ ਸੇਵ ਕਰੀਜਾ, ਉਸ ਪਰਮਾਤਮਾ ਦੀ ਭਗਤੀ ਰੂਪ ਸੇਵਾ ਕਰਨੀ ਚਾਹੀਦੀ ਹੈ। ਕਰੀਜਾ ਮਤਲਬ ਕਰੋ ਤੇ ਲਾਹਾ ਲੀਜਾ ਲਾਭ ਖੱਟੋ। ਸਤਿਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਆਇਆ, ਹਜ਼ੂਰ ਸਾਨੂੰ ਸਿੱਖਿਆ ਦਿੰਦੇ ਨੇ ਵੀ ਜਬ ਲਗ ਜਰਾ ਰੋਗ ਨਹੀਂ ਆਇਆ ਉਦੋਂ ਤੱਕ ਭਜਨ ਕਰੀ ਚੱਲੋ ਜਦੋਂ ਤੱਕ ਬੁਢੇਪੇ ਦੇ ਰੋਗ ਨੇ ਤੁਹਾਨੂੰ ਗ੍ਰਸ ਨਹੀਂ ਲਿਆ। ਤੇ ਅੱਜ ਕੱਲ ਦਾ ਨੌਜਵਾਨ ਇਹ ਗੱਲ ਕਹਿੰਦਾ, ਬਾਬਾ ਜੀ ਅੰਮ੍ਰਿਤ ਛਕਣਾ ਔਰ ਮਾਲਾ ਫੇਰਨੀ ਬੁੱਢਿਆਂ ਦਾ ਕੰਮ ਹੈ, ਜਵਾਨੀ ਆਈ ਹੋਈ ਹੈ ਸਾਡੇ ਤੇ ਜਵਾਨੀ ਦੇ ਵੇਲੇ ਇਹ ਕੰਮ ਕਰੀਏ, ਰੱਬ ਦੀ ਭਗਤੀ ਕਰੀਏ, ਇਹ ਤਾਂ ਬੁੱਢਿਆਂ ਦਾ ਕੰਮ ਹੈ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਮਾਤਾ ਪਿਤਾ ਤੇ ਨਾਨਕ ਜੀ ਬੇਟਾ ਜੀ, ਇਹ ਬਜ਼ੁਰਗਾਂ ਵਾਲਾ ਕੰਮ ਫੜ ਲਿਆ ਤੁਸੀਂ, ਇਹ ਨੌਜਵਾਨਾਂ ਬੱਚਿਆਂ ਵਾਲਾ ਕੰਮ ਨਹੀਂ ਹੈ। ਤੁਸੀਂ ਖਾਣਾ ਪੀਣਾ ਹੀ ਛੱਡ ਬੈਠੇ, ਖਿਆਲ ਹੀ ਵਿਸਤਰ ਗਏ ਦੁਨੀਆਂ ਦੇ ਧੰਦਿਆਂ ਦੇ। ਪਰ ਮਹਾਰਾਜ ਕਹਿੰਦੇ ਨੇ ਨਹੀਂ, ਇਹ ਜਦੋਂ ਤੋਂ ਹੋਸ਼ ਸੰਭਲੀਏ ਨਾ, ਜਦੋਂ ਤੋਂ ਸੋਝੀ ਆ ਜਾਏ ਉਦੋਂ ਹੀ ਆਪਣਾ ਚਾਹੀਦਾ। ਇੱਕ ਬਚਨ ਇੱਕ ਸੱਜਣ ਦਾ, ਵੀ ਭੈ ਸਾਗਰ ਕੇ ਤਰਨ ਕਹੋ, ਤਰਨ ਅਵਸਥਾ ਆਹੇ, ਜਰਾ ਉਪਾਓ ਨਾ ਹੋ ਸਕੈ ਜਰਾ ਅਵਸਥਾ ਮਾਹੇ। ਹੁਣ ਜਰਾ ਦੇ ਦੋਵੇਂ ਅਰਥ ਨੇ ਇਹਨਾਂ ਪੰਕਤੀਆਂ ਚ। ਇੱਕ ਤਾਂ ਅਰਥ ਹੈ ਵੀ ਜਰਾ ਜਿੰਨਾ ਵੀ ਯਤਨ ਨਹੀਂ ਹੋ ਸਕਣਾ, ਕਦੋਂ ਜਰਾ ਅਵਸਥਾ ਮਾਹੇ, ਬੁਢੇਪੇ ਦੀ ਅਵਸਥਾ ਵਿੱਚ ਜਦੋਂ ਹੱਥ ਹਿਲਦੇ ਹੋਣਗੇ, ਖੰਡ ਦੀ ਚੁਟਕੀ ਹੱਥ ਚੋਂ ਫੜੀ ਡੁੱਲ ਜਾਏਗੀ, ਨੈਨੋ ਨੀਰ ਬਹਿ, ਨੇਤਰਾਂ ਵਿੱਚੋਂ ਚੀਂਘ ਵਗਦੀ ਹੋਵੇਗੀ, ਨੀਰ ਵਹਿੰਦਾ ਹੋਵੇਗਾ, ਤਨ ਖੀਨਾ, ਤਨ ਕਮਜ਼ੋਰ ਹੋ ਜਾਏਗਾ, ਕੰਬਣ ਲੱਗ ਜਾਏਗੀ ਦੇਹੀ। ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਧਾ ਕੰਠ, ਬਲਗਮ ਵਾਲਾ ਗਲਾ ਹੋਵੇਗਾ, ਸ਼ਬਦ ਨਹੀਂ ਉਚਰਾ, ਉਦੋਂ ਬੋਲ ਨਹੀਂ ਬੋਲੇ ਜਾਣੇ। ਤਬ ਕਿਆ ਕਰੇ ਪ੍ਰਾਣੀ, ਹੇ ਪ੍ਰਾਣਾਂ ਦੇ ਪੁਤਲਿਆ, ਸਵਾਸਾਂ ਦੀ ਗੰਢ ਵਾਲੇ ਮਨੁੱਖ, ਉਦੋਂ ਕੀ ਕਰੇਗਾ, ਉਦੋਂ ਨਹੀਂ ਕੁਛ ਹੋ ਸਕਦਾ। ਇਸ ਵਾਸਤੇ ਹਜ਼ੂਰ ਕਹਿੰਦੇ, ਜਦੋਂ ਤੱਕ ਬੁਢਾਪੇ ਨੇ ਨਹੀਂ ਗਰਸਿਆ ਸੱਜਣਾ, ਸਮਾਂ ਹੀ ਉਦੋਂ ਤੱਕ ਹੈ ਤੇਰੇ ਕੋਲ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗਰਸੀ ਨਹੀਂ ਕਾਇਆ, ਕਾਲ ਸਮੇਂ ਨੇ ਤੇਰੀ ਕਾਇਆ ਨੂੰ ਆਪਣੀ ਗ੍ਰਿਫਤ ਵਿੱਚ ਨਹੀਂ ਲੈ ਲਿਆ, ਆਪਣੀ ਪਕੜ ਵਿੱਚ ਨਹੀਂ ਲੈ ਲਿਆ, ਗ੍ਰਸ ਨਹੀਂ ਲਿਆ, ਅਧੀਨ ਨਹੀਂ ਕਰ ਲਿਆ ਉਦੋਂ ਤੱਕ। ਜਬ ਲਗ ਬਿਕਲ ਭਈ ਨਹੀਂ ਬਾਣੀ, ਬਾਣੀ ਮਹਿਣੇ ਤੇਰੇ ਬੋਲ ਜਦੋਂ ਤੱਕ ਅਸਤ ਵਿਅਸਤ ਨਹੀਂ ਹੋਏ, ਜਦੋਂ ਤੱਕ ਗਲਾ ਬਲਗਮ ਵਾਲਾ ਨਹੀਂ ਹੋਇਆ, ਜਦੋਂ ਤੱਕ ਗਲਾ ਚੱਲਦਾ ਬੋਲ ਸਕਦਾ ਹੈ ਉਦੋਂ ਤੱਕ। ਰੱਬ ਦਾ ਜਸ ਬੋਲ, ਬੋਲ ਹਰ ਨਾਮ ਸਫਲ ਸਾ ਘਰੀ, ਗੁਰ ਉਪਦੇਸ਼ ਹਰ ਨਾਮ ਉਚਰੀ। ਇਸ ਵਾਸਤੇ ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲਹਿਰੇ ਮਨ ਸਾਰੰਗ ਪਾਣੀ, ਫੇ ਮੇਰੇ ਮਨਾ ਉਦੋਂ ਤੱਕ ਇੰਜ ਪਰਮਾਤਮਾ ਦਾ ਭਜਨ ਕਰ ਜਿਵੇਂ ਸਵਾਤੀ ਬੂੰਦ ਲਈ ਪਪੀਆ ਵਿਰਲਾਪ ਕਰਦਾ। ਭਜ ਲਹਿਰੇ ਮਨ ਸਾਰੰਗ ਪਾਣੀ, ਅਬ ਨਾ ਭਜਸ, ਹੁਣ ਨੀ ਭਜਨ ਕਰਦਾ, ਭਜਸ ਕਬ ਭਾਈ, ਫਿਰ ਵੀ ਮਹਾਰਾਜ ਭਰਾ ਹੀ ਕਹਿ ਰਹੇ ਨੇ ਆਪਣਾ ਸਾਨੂੰ, ਹੇ ਭਰਾਤਾ ਜੀ, ਹੇ ਭਾਈ, ਜੀਵ ਅੰਸ਼ ਪਰਮਾਤਮਾ ਦੀ ਅੰਸ਼ ਸਾਡੇ ਭਰਾਵੋ, ਕਦੋਂ ਭਜਨ ਕਰੋਗੇ ਫਿਰ। ਅਬ ਨਾ ਭਜਸ, ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ, ਜਦੋਂ ਅੰਤ ਹੀ ਆ ਗਿਆ ਫਿਰ ਭਜਨ ਨਹੀਂ ਹੋ ਸਕਣਾ। ਕਿਉਂ, ਕੀ ਕਾਰਨ ਭਲਾ, ਉਦੋਂ ਕਿਉਂ ਨਹੀਂ ਹੋ ਸਕਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਮਤ ਖਿਆਲ ਕਰੋ ਵੀ ਵੇਸਵੰਤ ਸਮੇਂ ਭਜਨ ਕਰਨ ਲੱਗ ਪਈ ਤੇ ਤਰ ਗਏ, ਅਜਾ ਮਲ ਨੂੰ ਨਾਰਾਇਣ ਚੇਤੇ ਆ ਗਿਆ ਤੇ ਤਰ ਗਿਆ। ਇਹ ਚੇਤੇ ਕਰਕੇ ਹੱਥ ਤੇ ਹੱਥ ਰੱਖ ਕੇ ਨਾ ਬੈਠੇ ਰਹੋ ਵੀ ਅੰਤ ਵੇਲੇ ਅਸੀਂ ਵੀ ਰੱਬ ਨੂੰ ਯਾਦ ਕਰ ਲਾਂਗੇ। ਪਤਾ ਨੀ ਚੇਤਾ ਆਉਣ ਦੇਵੇਗਾ ਕਾਲ ਕੇ ਨਹੀਂ, ਤੁਹਾਨੂੰ ਕੀ ਪਤਾ ਲੱਗਣਾ ਵੀ ਹੁਣ ਸਮਾਂ ਆ ਗਿਆ ਨੇੜੇ। ਉਹਨਾਂ ਦਾ ਤਾਂ ਪੂਰਬਲਾ ਭਾਗ ਕੋਈ ਜਾਗ ਪਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਘਰ ਲਾਗੈ ਆਗ, ਜਾਗ ਕੂਆ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਆ। ਕਹਿੰਦੇ ਦੁਨੀਆਂ ਦੀ ਇਹ ਹਾਲਤ ਆ, ਜਿਹੜੇ ਕਹਿੰਦੇ ਬੁਢਾਪੇ ਚ ਰੱਬ ਦਾ ਨਾਂ ਜਪ ਲਾਂਗੇ, ਰੱਬ ਦੀ ਬੰਦਗੀ ਕਰ ਲਵਾਂਗੇ, ਉਹਨਾਂ ਦੀ ਤਾਂ ਇਹ ਹਾਲਤ ਆ ਵੀ ਜਿਵੇਂ ਕੋਈ ਹੱਥ ਤੇ ਹੱਥ ਰੱਖ ਕੇ ਬੈਠਾ ਰਹੇ ਤੇ ਘਰ ਨੂੰ ਲੱਗ ਜੇ ਅੱਗ, ਤੇ ਫਿਰ ਕਹੇ ਵੀ ਸੱਜਣੋ ਹੁਣ ਪੁੱਟੀਏ ਖੂਹ, ਟੋਆ ਪੁੱਟ ਕੇ ਖੂਹ ਪੁੱਟ ਕੇ ਵਿੱਚੋਂ ਕੱਢ ਕੇ ਪਾਣੀ ਤੇ ਛੱਟੇ ਬਾਲਟੀਆਂ ਭਰ ਭਰ ਮਾਰ ਕੇ ਤੇ ਅੱਗ ਬੁਝਾ ਲਈਏ। ਇਹ ਕਾਰਜ ਹੋ ਨਹੀਂ ਸਕਣਾ, ਕਿਉਂਕਿ ਜਿੰਨੇ ਚਿਰ ਨੂੰ ਤੁਸੀਂ ਖੂਹ ਪੁੱਟਣਾ ਟੋਆ ਛੋਟਾ ਜਾ, ਉਹਨੇ ਚਿਰ ਨੂੰ ਘਰ ਸੜ ਕੇ ਰਾਖ ਹੋ ਗਿਆ ਹੋਵੇਗਾ, ਬਰਬਾਦ ਹੋ ਜਾਏਗਾ। ਤੁਸੀਂ ਅੱਗ ਬੁਝਾ ਨਹੀਂ ਸਕੋਗੇ, ਤੁਹਾਡੀ ਕੀਤੀ ਮਿਹਨਤ ਉਸ ਵੇਲੇ ਵਿਅਰਥ ਜਾਏਗੀ। ਜੈਸੇ ਘਰ ਲਾਗੈ ਆਗ, ਜਾਗ ਕੂਆ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਐ। ਦੂਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ ਜੈਸੇ ਤੋ ਸੰਗਰਾਮ ਸਮੈ, ਸਿੱਖਿਓ ਚਾਹੈ ਵੀਰ ਵਿਦਿਆ, ਅਨਥਾ ਯਤਨ ਜੈਤ ਪਦਵੀ ਨਾ ਪਾਈਐ। ਭਾਈ ਸਾਹਿਬ ਕਹਿੰਦੇ ਨੇ ਭਾਈ ਗਲ ਜੰਗ ਆ ਪਵੇ, ਕੋਈ ਰਾਜਾ ਐਡਾ ਅਵੇਸਲਾ ਹੋਏ ਵੀ ਕਿਸੇ ਹੋਰ ਬਾਦਸ਼ਾਹੀ ਦੇ ਬੰਦੇ ਆ ਕੇ ਗਲ ਪੈ ਜਾਣ, ਜਾਂ ਘਰ ਵਿੱਚ ਹੀ ਜਿਵੇਂ ਉਹ 84 ਚ ਅਟੈਕ ਹੋਇਆ ਸੀ, ਆਪਣਾ 84 ਦੰਗੇ ਹੋਏ ਨੇ ਦਿੱਲੀ, ਤੇ ਉਸ ਵੇਲੇ ਕੋਈ ਮਨੁੱਖ ਕਹੇ ਵੀ ਹੁਣ ਸ਼ਸਤਰ ਖਰੀਦ ਕੇ ਲਿਆਈਏ, ਹੁਣ ਸ਼ਸਤਰ ਚਲਾਉਣ ਦੀ ਜਾਚ ਸਿੱਖੀਏ, ਪੈਂਤੜੇ ਬਾਜੀ ਗਤਕਾ ਖੇਡਣਾ ਸਿੱਖ ਲਈਏ, ਤੇ ਹੁਣ ਅਸੀਂ ਜਿੱਤ ਪ੍ਰਾਪਤ ਕਰ ਲਵਾਂਗੇ। ਕਹਿੰਦੇ ਅਨਥਾ ਉਦਮ ਜੈਤ ਪਦਵੀ ਨਾ ਪਾਈਐ, ਜਿੱਤ ਦੀ ਪਦਵੀ ਉਹ ਮਨੁੱਖ ਏਡਾ ਅਵੇਸਲਾ ਕਦੇ ਪ੍ਰਾਪਤ ਨਹੀਂ ਕਰ ਸਕੇਗਾ, ਜਿੱਤ ਨਹੀਂ ਸਕੇਗਾ। ਜੈਸੇ ਨਿਸ ਸੋਵਤ ਸੰਗਾਤੀ ਚਲੇ ਜਾਤ ਪਾਛੇ, ਭੋਰ ਭਏ ਭਾਰ ਬਾਂਧ ਚਲੇ ਕੱਤ ਜਾਈਏ। ਮੁਸਾਫਰ ਰਾਹ ਹੀ ਪਾਂਧੀ ਤੁਰੇ ਜਾਂਦੇ ਹੋਣ, ਆਪੋ ਆਪਣੀਆਂ ਗੰਢਾਂ ਚੁੱਕੀਆਂ ਹੋਈਆਂ, ਤੇ ਰਾਤ ਆ ਗਈ, ਪਿੰਡ ਚ ਸਰਾਂ ਮਿਲ ਗਈ, ਉੱਥੇ ਰਾਤ ਨੂੰ ਟਿਕ ਗਏ ਤੇ ਸਲਾਹ ਠੱਟੀ ਵੀ ਅੰਮ੍ਰਿਤ ਵੇਲੇ 4 ਵਜੇ ਤੁਰਨਾ, ਪੰਧ ਛੇਤੀ ਨਿਬੜਦਾ। ਅੰਮ੍ਰਿਤ ਵੇਲੇ ਤੁਰੀਏ ਤਾਂ ਪੈਂਡਾ ਛੇਤੀ ਮੁੱਕਦਾ। ਕਹਿਣ ਲੱਗੇ ਠੀਕ ਆ, ਹੁਣ ਅੰਮ੍ਰਿਤ ਵੇਲੇ ਬਾਕੀ ਦੇ ਪਏ ਉੱਠ, ਤੇ ਮੇਰੇ ਵਰਗਾ ਆਲਸੀ ਬੰਦਾ ਘੁਰਾੜੇ ਮਾਰਨੋਂ ਨਾ ਹਟੇ, ਉਹਨੂੰ ਉਠਾਉਣ ਤੇ ਉੱਠੇ ਹੀ ਨਾ, ਪਾਸਾ ਪਰਤਲੇ ਕਦੇ ਉਸ ਪਾਸੇ ਕਦੇ ਉਸ ਪਾਸੇ ਜਾਏ ਨਾ। ਜਦੋਂ ਦਿਨ ਚੜ ਜਾਏਗਾ ਤੇ ਉਦੋਂ ਉੱਠ ਕੇ ਆਪਣੀ ਪੰਡ ਬੰਨ ਕੇ ਭਾਰ ਸਮਾਨ ਬਿਸਤਰਾ ਬਲੇਟ ਕੇ ਫਿਰ ਖਿਆਲ ਕਰੇ ਵੀ ਆਪਣੇ ਨਾਲ ਦੇ ਸਾਥੀਆਂ ਨਾਲ ਮਿਲ ਪਵਾਂ, ਗੱਲ ਨਹੀਂ ਬਣ ਸਕੇਗੀ, ਬਹੁਤ ਦੂਰ ਚਲੇ ਗਏ ਹੋਣਗੇ, ਨਾਲ ਦੇ ਸਾਥੀਆਂ ਨੂੰ ਨਹੀਂ ਮਿਲਿਆ ਜਾ ਸਕਦਾ। ਪਾਛੇ ਭੋਰ ਪਏ ਭਾਰ ਬਾਂਧ ਚਲੇ ਕੱਤ ਜਾਈਐ, ਤੈਸੇ ਮਾਇਆ ਧੰਦ ਅੰਧ ਔਧ ਬਿਹਾਏ ਗਏ, ਅੰਤ ਕਾਲ ਕੈਸੇ ਹਰ ਨਾਮ ਲਿਵਲਾਈਐ। ਜਦੋਂ ਸਾਰੀ ਉਮਰ ਨੇ ਰੱਬ ਦਾ ਭਜਨ ਕੀਤਾ ਤੇ ਅੰਤ ਵੇਲੇ ਵੀ ਰੱਬ ਨੇ ਚੇਤੇ ਆਉਣਾ, ਅੰਤ ਵੇਲੇ ਵੀ ਖਿਆਲ ਆਉਣਾ ਫਲਾਨੀ ਕੁੜੀ ਨੂੰ ਸੁਨੇਹਾ ਭੇਜ ਦਿਆ ਮੈਨੂੰ ਮਿਲ ਜਾਏ, ਫਲਾਣੇ ਮੁੰਡੇ ਨੂੰ ਯਾਦ ਕਰਦਾ ਉਹਨੂੰ ਕਹੋ ਮੈਨੂੰ ਮਿਲ ਜਾਏ, ਆ ਮੇਰੇ ਮਕਾਨ ਇੱਥੇ ਰਹਿ ਚੱਲੇ, ਫਲਾਨੀ ਚੀਜ਼ ਰਹਿ ਚੱਲੀ, ਮੇਰੀ ਧਨ ਜੋੜਿਆ ਮਾਇਆ ਇੱਥੇ ਰਹਿ ਚੱਲੀ, ਕੁਝ ਨਾਲ ਨਹੀਂ ਚੱਲਿਆ। ਖਿਆਲ ਉਹਨਾਂ ਚੀਜ਼ਾਂ ਚ ਪਾਉਂਦਾ, ਕਿਉਂਕਿ ਜੋ ਸਾਰੀ ਉਮਰ ਕੱਟਦਾ ਰਿਹਾ ਧਿਆਨ ਉੱਧਰ ਹੀ ਜਾਣਾ, ਜਿਹੜਾ ਜਾਲ ਬੁਣਿਆ ਉਹਦੇ ਵਿੱਚ ਫਸਣਾ ਹੀ ਅੰਤ ਨੂੰ, ਜਾਲ ਤਾਂ ਆਪ ਬਣਿਆ, ਧਿਆਨ ਜਿਹੜਾ ਅੰਦਰਲਾ ਕੰਮ ਕਰਨ ਤੋਂ ਨਹੀਂ ਸਤਿਗੁਰੂ ਰੋਕਦੇ, ਜ਼ਿੰਮੇਵਾਰੀਆਂ ਫਰਜ਼ ਨਿਭਾਉਣ ਤੋਂ ਸਤਿਗੁਰੂ ਨੇ ਨਹੀਂ ਰੋਕਿਆ ਸਾਨੂੰ, ਪਰ ਮਹਾਰਾਜ ਕਹਿੰਦੇ ਸਾਰਾ ਕੁਝ ਆਪਣਾ ਆਪ ਹੀ ਅਰਪਣ ਕਰ ਦਿੱਤਾ ਦੁਨੀਆਂ ਵਿੱਚ, ਆਪਣੇ ਆਪੇ ਨੂੰ ਬਚਾ ਕੇ ਰੱਖਣਾ ਸੀ। ਪੈਰਾਂ ਦੀ ਜੁੱਤੀ ਕਦੇ ਸਿਰ ਤੇ ਨਹੀਂ ਰੱਖੀ ਜਾ ਸਕਦੀ, ਪਰ ਜੁੱਤੀ ਤੋਂ ਬਿਨਾਂ ਸਰਦਾ ਵੀ ਨਹੀਂ। ਮਾਇਆ ਜੁੱਤੀ ਹੈ ਪਰ ਜੁੱਤੀ ਨੂੰ ਸਿਰ ਤੇ ਰੱਖ ਲੈ ਤਾਂ ਫਿਰ ਤੈਨੂੰ ਲੋਕ ਮੂਰਖ ਕਹਿਣਗੇ, ਤਾਂ ਮੂਰਖ ਗਿਣੇ ਜਾਏ ਗੁਰੂ ਨਾਨਕ ਸਾਹਿਬ ਦੇ ਦਰਬਾਰ ਚ, ਭਾਈ ਹੈ ਸੀ ਇਹਦੇ ਪੈਰਾਂ ਦੀ ਜੁੱਤੀ ਮਾਇਆ, ਇਹਨੇ ਮਾਇਆ ਪਿੱਛੇ ਧਰਮ ਤਿਆਗ ਦਿੱਤਾ, ਯਾਨੀ ਕਿ ਸਿਰ ਤੇ ਰੱਖ ਲਈ, ਇਸ ਵਾਸਤੇ ਇਹ ਮੂਰਖ ਹੈ। ਇਸ ਲਈ ਮਾਇਆ ਦੇ ਮਾਇਕੀ ਧੰਦਿਆਂ ਵਿੱਚ ਅੰਧਿਆ ਹੋਇਆਂ ਹੋਇਆਂ ਸਾਰੀ ਉਮਰ ਬਤੀਤ ਹੋ ਗਈ। ਵੇਖੋ ਸਤਿਗੁਰੂ ਮਹਾਰਾਜ ਨੇ ਕੋਈ ਕਸਰ ਨਹੀਂ ਬਾਕੀ ਛੱਡੀ, ਦੱਸ ਦਿੱਤਾ ਵੀ ਮਰਨ ਤੋਂ ਬਾਅਦ ਕਿਹੋ ਜਿਹੀ ਗਤੀ ਜੀਵ ਦੀ ਹੋਵੇਗੀ, ਕਿਹੋ ਜਿਹਾ ਜੀਵ ਹੋਵੇਗਾ ਨਾ ਬਿਰਤੀ ਵਾਲਾ, ਉਹੋ ਜਿਹੀ ਗਤੀ ਅਗਲੇ ਜਨਮ ਚ ਹੋਵੇਗੀ। ਮਰਨ ਤੋਂ ਬਾਅਦ ਕੀ ਮਿਲੇਗਾ? ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਉਤਰੈ। ਅੰਤਲੇ ਸਮੇਂ ਜੇ ਮਾਇਆ ਹੀ ਚੇਤੇ ਆਈ ਨਾ, ਬਿਰਤੀ ਚ ਮਾਇਆ ਵਸੀ ਹੋਈ, ਜੋੜੀ ਹੋਈ ਮਾਇਆ, ਤੇ ਮਰਨ ਤੋਂ ਬਾਅਦ ਕਈ ਜਨਮ ਸੱਪਾਂ ਦੀਆਂ ਜੂਨਾਂ ਹੰਡਾਉਣੀਆਂ ਪੈਣਗੀਆਂ। ਤੁਸੀਂ ਸੁਣਿਆ ਹੋਵੇਗਾ ਕਈ ਥਿਆਂ ਤੇ ਸੱਪ ਰਹਿੰਦੇ ਨੇ ਪੁਰਾਣੇ, ਕਹਿੰਦੇ ਉੱਥੇ ਮਾਇਆ ਦੱਬੀ ਹੋਈ ਹੈ, ਖਿਆਲ ਹੈ ਨਾ, ਇਸੇ ਕਰਕੇ ਆਏ। ਇੱਕ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਮਾਲਵੇ ਵਿੱਚ ਵਿਚਰੇ ਨੇ ਤੇ ਇੱਕ ਗੰਢ ਨਾਂ ਦਾ ਥੇ ਸੀ, ਗੰਢ ਨਾਮੇ ਥੇ, ਉੱਥੇ ਤਿੱਤਰ ਬੋਲਿਆ ਤਾਂ ਹਜ਼ੂਰ ਨੇ ਇੱਕ ਬਚਨ ਪੜਿਆ ਬਾਣੀ ਦਾ, ਭੂਮੀਆਂ ਭੂਮਿ ਉੱਪਰ ਨਿਤ ਲੁੱਜੈ ਛੋੜ ਚੱਲੈ ਤ੍ਰਿਸ਼ਨਾ ਨਹੀਂ ਬੁੱਝੈ। ਸਿੰਘ ਪੁੱਛਦੇ ਨੇ ਮਹਾਰਾਜ ਬੋਲਿਆ ਤਿੱਤਰ, ਤੁਸੀਂ ਆ ਬਚਨ ਅਚਨਚੇਤ ਪੜਿਆ ਬਾਣੀ ਦਾ, ਕੀ ਕਾਰਨ? ਕੋਈ ਕਾਰਨ ਜ਼ਰੂਰ ਆ, ਸਿੰਘ ਸਿਆਣੇ ਸਨ। ਹਜ਼ੂਰ ਕਹਿਣ ਲੱਗੇ ਵੀ ਉਹ ਜਿਹੜਾ ਤਿੱਤਰ ਬੋਲਿਆ ਨਾ, ਆਹ ਜ਼ਮੀਨ ਉਹਦੀ ਸੀ, ਬੰਦਾ ਸੀ ਉਹ, ਤੇ ਜ਼ਮੀਨ ਵਿੱਚ ਸੁਰਤ ਰਹਿ ਗਈ, ਪਕੜ ਸੀ, ਤ੍ਰਿਸ਼ਨਾ ਸੀ, ਮਰ ਗਿਆ, ਕਈ ਜਨਮ ਹੋ ਗਿਆ ਉਹਨੂੰ ਇੱਥੇ ਪਾਉਂਦਿਆਂ, ਹੁਣ ਵੀ ਤਿੱਤਰ ਦੀ ਜੂਨ ਚ ਪਿਆ ਸੀ। ਨਿਸ਼ਾਨੀ ਇਹ ਕਿ ਇੱਕ ਅੱਖੋਂ ਕਾਣਾ, ਇਹਨੂੰ ਪਕੜ ਕੇ ਵੇਖ ਲਓ, ਇੱਕ ਅੱਖ ਤੋਂ ਕਾਣਾ। ਇਸ ਕਾਣੇ ਤਿੱਤਰ ਦਾ ਜਦੋਂ ਬੋਲਿਆ, ਇਸ ਆਪਣੀ ਮੇਰ ਪ੍ਰਗਟ ਕੀਤੀ ਵੀ ਮੇਰੀ ਜ਼ਮੀਨ ਆ, ਤਾਂ ਇਹ ਬਚਨ ਅਸੀਂ ਪੜਿਆ ਵੀ ਆਪਣੀਆਂ ਚੀਜ਼ਾਂ ਵਿੱਚ ਮਨੁੱਖ ਦੀ ਮੇਰ ਰਹਿ ਜਾਂਦੀ ਹੈ ਤੇ ਫਿਰ ਉਹਨੂੰ ਉਹੋ ਜਿਹੇ ਜਨਮ ਧਾਰਨੇ ਪੈਂਦੇ ਨੇ। ਕਹਿੰਦੇ ਫਕੜ ਕੇ ਵੇਖ ਲਓ। ਸਿੰਘਾਂ ਨੇ ਬੜੇ ਯਤਨ ਦੇ ਨਾਲ ਉਹਨੂੰ ਹਫਾ ਕੇ ਹੰਭਾ ਕੇ ਪਕੜਿਆ ਤੇ ਉਹਦੀ ਪਰਖ ਕੀਤੀ, ਉਹ ਇੱਕ ਅੱਖੋਂ ਕਾਣਾ ਸੀ। ਫਿਰ ਬੇਨਤੀ ਕੀਤੀ, ਮਹਾਰਾਜ ਹੁਣ ਇਹਦੀ ਕਲਿਆਣ ਕਰ ਦਿਓ, ਹੁਣ ਤਾਂ ਤੁਹਾਡੇ ਦਰਸ਼ਨ ਕਰ ਲਏ ਨੇ। ਤਾਂ ਸਤਿਗੁਰਾਂ ਨੇ ਉਹਦੀ ਕਲਿਆਣ ਕਰ ਦਿੱਤੀ। ਇਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਚਨ ਲਿਖਿਆ, ਕਲਗੀਧਰ ਚਮਤਕਾਰ ਚ ਭਾਈ ਵੀਰ ਸਿੰਘ ਸਾਹਿਬ ਨੇ ਲਿਖਿਆ। ਸੋ ਇਸ ਵਾਸਤੇ ਇੱਕ ਜਿਹੜੇ ਤੁਸਾਂ ਸੁਣਿਆ ਹੋਣਾ ਨਾਮ, ਸ਼੍ਰੀਮਾਨ ਸੰਤ ਪੰਡਿਤ ਈਸ਼ਰ ਸਿੰਘ ਜੀ ਦੌਧਰ ਵਾਲੇ, ਮਾਲਵੇ ਵਿੱਚ ਦੌਧਰ ਪਿੰਡ, ਤੁਹਾਨੂੰ ਪਤਾ ਉੱਥੇ ਹੋਏ ਨੇ ਉਹ ਮਹਾਂਪੁਰਸ਼, ਤੇ ਉੱਥੇ ਇੱਕ ਰਮਤਾ ਸਾਧ ਘੁੰਮਦਾ ਹੋਇਆ ਆਇਆ, ਉਹਦੇ ਕੋਲ ਬਾਣੀ ਦਾ ਗੁਟਕਾ ਸੀ ਤੇ ਉੱਥੇ ਪੋਥੀਆਂ ਵਿੱਚ ਉਹਦਾ ਗੁਟਕਾ ਰਹਿ ਗਿਆ ਤੇ ਉਹ ਚਲਿਆ ਗਿਆ। ਉਹ ਮਹਾਂਪੁਰਸ਼ ਸਨ ਕਮਾਈ ਵਾਲੇ ਤੇ ਨਾਲ ਦੇ ਵਿਦਿਆਰਥੀਆਂ ਨੂੰ ਕਹਿਣ ਲੱਗਿਆ, ਉਹ ਤੁਹਾਨੂੰ ਕੁਝ ਵਿਖਾਈਏ। ਪੋਥੀਆਂ ਦੀ ਸੇਵਾ ਸੰਭਾਲ ਕਰ ਰਹੇ ਸਨ, ਝਾੜ ਪੂੰਜ ਘੱਟਾ ਮਿੱਟੀ ਝਾੜ ਰਹੇ ਸਨ, ਕਹਿਣ ਲੱਗੇ ਤੁਹਾਨੂੰ ਵਿਖਾਈਏ ਕੁਝ। ਕਹਿੰਦੇ ਵਿਖਾਓ ਜੀ। ਤੇ ਜਿੱਥੇ ਉਹ ਗੁਟਕਾ ਰੱਖਿਆ ਹੋਇਆ ਸੀ ਨਾ, ਉੱਥੇ ਇੱਕ ਸਪੋਲੀ ਆ। ਕਹਿਣ ਲੱਗੇ ਪਤਾ ਕੌਣ? ਕਹਿੰਦੇ ਨਹੀਂ ਜੀ। ਕਹਿੰਦੇ ਇਸ ਗੁਟਕੇ ਦੇ ਵਿੱਚ ਦਸਾਂ ਦਾ ਨੋਟ ਆ, ਫੜ ਕੇ ਵੇਖ ਲਓ। ਖੋਲਿਆ ਦੇ ਵਿੱਚ ਦਸਾਂ ਦਾ ਨੋਟ। ਕਹਿਣ ਲੱਗੇ 10 ਰੁਪਈਏ ਉਸ ਰਮਤੇ ਦੇ ਇਹਦੇ ਵਿੱਚ ਰਹਿ ਗਏ। ਆਪ ਯਾਤਰਾ ਨੂੰ ਗਿਆ, ਰਾਹ ਚੜ੍ਹਾਈ ਕਰ ਗਿਆ। ਉਹਦੇ ਮਨ 'ਚ ਉਸ ਵੇਲੇ ਖਿਆਲ ਵਸਿਆ ਹੋਇਆ ਸੀ ਵੀ ਮੇਰੇ 10 ਰੁਪਈਏ ਉੱਥੇ ਰਹਿ ਗਏ, ਇਹ ਸਪੋਲੀਏ ਦੀ ਜੂਨ 'ਚ ਤਾਂ ਪਿਆ ਗਈ। ਗੁਰੂ ਕੇ ਪਿਆਰੇ, ਉਹ ਬੜਾ ਲੰਮਾ ਚੱਕਰ ਹੈ, ਇਹ ਹੋਈ ਬੀਤੀ ਗੱਲ ਆ। ਔਰ ਫਿਰ ਉਹਦੀ ਕਲਿਆਣ ਕੀਤੀ ਉਹਨਾਂ ਮਹਾਂਪੁਰਸ਼ਾਂ ਨੇ, ਕਿਸੇ ਜਨਮ 'ਚ ਪਾਤਾ ਹੋਵੇਗਾ, ਬੜੀ ਕਰਨੀ ਵਾਲੇ ਸਨ ਉਹ। ਇਸ ਪ੍ਰਕਾਰ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਹੈ ਸੁਖਦਾਈ ਮਾਇਆ ਮਾੜੀ ਨਹੀਂ। ਪਰ ਜਦੋਂ ਬੰਦਾ ਇਸ ਮਾਇਆ ਵਾਸਤੇ ਹੋ ਜਾਏ, ਹੈ ਮਾਇਆ ਬੰਦੇ ਵਾਸਤੇ, ਪਰ ਅਸੀਂ ਮਾਇਆ ਵਾਸਤੇ ਆਪਣਾ ਜੀਵਨ ਹੀ ਬਰਬਾਦ ਕਰ ਦਿੰਦੇ ਇਹਦੇ ਮਗਰ ਲੱਗ ਕੇ। ਭਗਤ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੂੰਘੈ ਨਿਤ ਭੇਡ। ਇਹ ਲੇਲਾ ਬਣਿਆ ਮਗਰ ਲੱਗਾ ਫਿਰਦਾ, ਉਹ ਇਹਦਾ ਸ਼ੁਭ ਗੁਣਾ ਰੂਪੀ ਦੁੱਧ ਚੁੰਘੀ ਜਾਂਦੀ ਹੈ। ਸੋ ਇਸ ਪ੍ਰਕਾਰ ਤ੍ਰਿਸ਼ਨਾ ਐਡੀ ਜ਼ਬਰਦਸਤ ਹੈ ਮਾਇਆ ਦੀ, ਮਾਇਆ ਮਾੜੀ ਨਹੀਂ। ਇਹਦੇ ਦੋ ਪ੍ਰਭਾਵ ਨੇ ਬੜੇ ਮਾੜੇ, ਇੱਕ ਹੰਗਤਾ ਇੱਕ ਮਮਤਾ। ਪਹਿਲਾਂ ਇਹਦੀ ਮੇਰ ਹੁੰਦੀ ਹੈ, ਮਮਤਾ ਪਕੜ ਕੇ ਇਕੱਠੀ ਕਰੀਏ। ਜਦੋਂ ਕਿਸੇ ਦੇ ਕੋਲ 4 ਕੌਡੀਆਂ ਆ ਜਾਣ ਤੇ ਉਹ ਫਿਰ ਮੋਢਿਆਂ ਦੇ ਉੱਤੇ ਦੀ ਥੁੱਕਦਾ, ਕਿਸੇ ਨੂੰ ਪੱਲੇ ਨਹੀਂ ਬੰਨਦਾ। ਇਹ ਹੰਗਤਾ ਪੈਦਾ ਕਰ ਦਿੰਦੀ ਆ, ਜਿਹਦੇ ਕੋਲ 4 ਕੌਡੀਆਂ ਹੋਣ ਉਹ ਹੰਕਾਰੀ ਹੋ ਜਾਂਦਾ। ਸੋ ਇਸ ਪ੍ਰਕਾਰ ਜਿਹੜਾ ਅੰਤ ਸਮੇਂ ਮਾਇਆ ਨੂੰ ਚੇਤੇ ਕਰੇ, ਸੱਪ ਦੀਆਂ ਜੂਨਾਂ 'ਚ ਪੈਣਾ ਪੈ ਜਾਏਗਾ, ਦੁੱਖਦਾਈ ਬਣ ਜਾਏਗੀ। ਹਰੀ ਭਾਈ ਗੋਬਿੰਦ ਨਾਮ ਮਤ ਬੀਸਰ, ਸਿੱਖਿਆ ਸਿਧਾਂਤ ਰਹਾਓ ਦੀ ਪੰਕਤੀ ਵਿੱਚ ਤੇ ਸਤਿਗੁਰੂ ਕਹਿ ਰਹੇ ਨੇ ਭਗਤ ਤ੍ਰਿਲੋਚਨ ਜੀ ਦੀ ਰਸਨਾ ਰਾਹੀਂ, ਤੇ ਸੱਜਣਾ ਸਾਡਾ ਇਸ ਸ਼ਬਦ ਲਿਖਾਉਣ ਦਾ ਮਰਯੋਜਨ ਸਮਝ। ਅਰੀ ਬਾਈ ਗੋਬਿੰਦ ਨਾਮ ਮਤ ਬਿਸਰਾ, ਹੇ ਸਖੀ ਬਾਈ, ਹੇ ਭੈਣ ਜੀ ਸਖੀ, ਗੋਬਿੰਦ ਪਰਮੇਸ਼ਰ ਦਾ ਨਾਮ ਤੇਰੇ ਜਿਨ ਵਿੱਚੋਂ ਮਤ ਭੁੱਲੇ, ਤੇਰੀ ਯਾਦ ਸ਼ਕਤੀ ਵਿੱਚ, ਤੇਰੇ ਚੇਤੇ ਵਿੱਚ, ਤੇਰੀ ਸਿਮਰਤੀ ਵਿੱਚ ਵਾਹਿਗੁਰੂ ਦਾ ਨਾਮ ਹੋਣਾ ਚਾਹੀਦਾ। ਕੰਮ ਕਰ ਜਿੰਨੇ ਮਰਜ਼ੀ, ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ, ਕਾਹੇ ਛੀਪੋ ਛਾਏ ਲੈ ਰਾਮ ਨਾ ਲਾਭ ਉਚੀਤ। ਗੱਲ ਉਹਦੀ ਵੀ ਸੱਚੀ ਸੀ, ਆਪਣੇ ਥਾਂ ਵੀ ਖਰੇ, ਇੱਧਰ ਹੀ ਰੁੱਝ ਗਿਆ ਨਾਮਦੇਵ। ਤ੍ਰਿਲੋਚਨ ਕਹਿੰਦਾ ਲੋਕਾਂ ਦੇ ਕੱਪੜੇ ਧੋਈ ਜਾਂਦਾ, ਠੱਪ ਠੱਪ ਕਰੀ ਜਾਂਦਾ ਤੇ ਠੱਪੇ ਚ ਲਾਈ ਜਾਂਦਾ, ਮਾਇਆ ਚ ਮੋਹਿਆ ਗਿਆ ਨਾਮਦੇਵ। ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਨਹੀਂ ਇਹਨਾਂ ਕੰਮਾਂ ਚ ਸਾਡਾ, ਚਿੱਤ ਤਾਂ ਨਿਰੰਜਨ ਨਾਲ ਤਦਾਕਾਰ ਹੋਇਆ ਹੋਇਆ। ਕੰਮ ਕਰਦਿਆਂ ਤਾਂ ਕੋਈ ਹਰਜ ਨਹੀਂ, ਸਰੀਰ ਦੀ ਹਰਕਤ ਹੈ, ਕਸਰਤ ਹੈ, ਕੋਈ ਗੱਲ। ਸੋ ਇਸ ਵਾਸਤੇ ਕੁਝ ਨਾ ਕੁਝ ਤਾਂ ਕਰਨਾ ਹੀ ਪਏਗਾ ਨਾ ਜਦੋਂ ਤੱਕ ਜਿਉਂਦਾ ਮਨੁੱਖ। ਇਸ ਵਾਸਤੇ ਪਰ ਜਿਵੇਂ ਸਰਾਂ ਦੇ ਵਿੱਚ ਜਿਹੜਾ ਮੁਸਾਫਰ ਹੈ ਉਦੋਂ ਆਪਣਾ ਘਰ ਨਹੀਂ ਸਮਝ ਲੈਂਦਾ। ਮਹਾਰਾਜ ਕਹਿੰਦੇ ਮੁਕਾਮ ਕਰ ਘਰ ਬੈਸਣਾ, ਨਿਤ ਚੱਲਣਾ ਕੀ ਧੋਖ, ਮੁਕਾਮ ਤਾਂ ਪਰ ਜਾਣੀਆਂ ਜਾ ਰਹਿ ਨਿਚਲ ਲੋਕ। ਦੁਨੀਆਂ ਕੈਸ ਮੁਕਾਮ ਹੈ, ਮੁਕਾਮ ਹੈ ਟਿਕਾਣਾ, ਦੁਨੀਆਂ ਚ ਕਾਹਦਾ ਮੁਕਾਮ ਟਿਕਾਣਾ ਬਾਈ। ਕਰ ਸਿੱਧਕ ਕਰਨੀ ਖਰਚ ਬੰਦ ਔ ਲਾਗ ਰਹੋ ਨਾਮੇ। ਸਿੱਧਕ ਧਾਰ ਕੇ ਸ਼ੁਭ ਕਰਨੀ ਰੂਪੀ ਖਰਚ ਪੱਲੇ ਬੰਨੋ ਪਰਲੋਕ ਨੂੰ ਲਿਜਾਣ ਲਈ, ਨਾਮ ਨਾਲ ਜੁੜੇ ਰਹੋ। ਕਰਨੀ ਬੁਰੀ ਨਹੀਂ ਕਰਨੀ ਹੱਥਾਂ ਨਾਲ, ਤੇ ਰਸਨਾ ਨਾਲ ਨਾਮ ਜਪਣਾ, ਹਿਰਦੇ ਕਰਕੇ ਚੇਤਾ ਰੱਖਣਾ। ਹਰ ਮਨੁੱਖ ਦੇ ਅੰਦਰ 24 ਘੰਟੇ ਬਹੁਤ ਸਮਾਂ, 24 ਘੰਟਿਆਂ ਚੋਂ ਕੋਈ ਨਾ ਕੋਈ ਚਿੰਤਾ ਚੱਲਦੀ ਰਹਿੰਦੀ ਹੈ, ਯਾਨੀ ਕਿ ਚੇਤਾ ਕਿਸੇ ਨਾ ਕਿਸੇ ਚੀਜ਼ ਦਾ ਚੱਲਦਾ ਰਹਿੰਦਾ। ਹਜ਼ੂਰ ਕਹਿੰਦੇ ਚਿੰਤਤ ਹੀ ਦਿਸੈ ਸਭ ਕੋਏ, ਪਰ ਚੇਤਾ ਏਕ ਤਹੀ ਸੁਖ ਹੋਏ। ਇਹੀ ਚਿੰਤਾ, ਇਹ ਫੁਰਨਾ ਮਨ ਦਾ ਪਰਮਾਤਮਾ ਦਾ ਭਜਨ ਬਣ ਜਾਏਗਾ। ਜੇ ਭਜਨ ਬਣ ਜਾਏਗਾ ਤਾਂ ਫਿਰ ਉਤਰ ਜਾਏਗਾ। ਜਦੋਂ ਤੱਕ ਹੋਰ ਹੋਰ ਚਿੰਤਾਵਾਂ ਹਨ, ਹੋਰ ਹੋਰ ਖਿਆਲ ਹਨ, ਇਹ ਚਿੰਤਾ ਵੀ ਐਵੇਂ ਹੁੰਦੀ ਸਿਰ ਤੇ ਚੱਕੀ ਹੋਈ, ਸਾਡੀ ਚਿੰਤਾ ਕੀਤਿਆਂ ਬਣਦਾ ਵੀ ਕੱਖ ਨਹੀਂ, ਪਰ ਚਿੰਤਾ ਅਸੀਂ ਐਵੇਂ ਚੱਕੀ ਹੋਈ ਆ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕੱਲ ਚੁੱਕੀ ਹੈ ਬੀਤ, ਵਸ ਤੋਂ ਦੂਰ ਨਸਾਈ। ਮਨੁੱਖ ਪਿਛਲਾ ਜਿਹੜਾ ਚਲਾ ਗਿਆ ਉਹਨੂੰ ਝੂਰਦਾ, ਆਉਣ ਵਾਲੇ ਦੀ ਚਿੰਤਾ ਚ ਗਰਸਿਆ ਹੋਇਆ ਹੈ ਗਿਆਨਤਾ। ਕਹਿੰਦੇ ਕੱਲ ਚੁੱਕੀ ਹੈ ਬੀਤ, ਵਸ ਤੋਂ ਦੂਰ ਨਸਾਈ, ਪਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ। ਅੱਜ ਜਿਹੜਾ ਨਾ ਅੱਜ ਸਾਡੇ ਕੋਲ ਹੈ ਵਰਤਮਾਨ, ਪਰ ਇਹਨੂੰ ਅਸੀਂ ਫਿਕਰਾਂ ਚ ਲਾਇਆ ਹੋਇਆ। ਕਹਿੰਦੇ ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਹਾਰਸ ਪੀਂਦਿਆਂ, ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਰੰਗ ਹਰ ਕੀਰਤ ਚਾਹੁੰਦਿਆਂ। ਹਰੀ ਦੇ ਰੰਗ ਚ ਪ੍ਰੇਮ ਚ ਮਿਲਿਆ ਹੋਇਆ, ਹਰੀ ਦੀ ਕੀਰਤੀ ਹਰੀ ਦਾ ਜਸ ਗਾਉਂਦਿਆਂ ਹੋਇਆ ਬੋਲਦਿਆਂ ਹੋਇਆ ਇਹ ਬਤੀਤ ਹੋਵੇਗਾ, ਤੇਰਾ ਪਿਛਲਾ ਵੀ ਸੌਰ ਜਾਏਗਾ ਤੇ ਅਗਲਾ ਵੀ ਸੌਰ ਜਾਏਗਾ। ਤੂੰ ਵਰਤਮਾਨ ਨੂੰ ਬਰਬਾਦ ਕਰ ਰਿਹਾ, ਵਰਤਮਾਨ ਨੂੰ ਅਗਲੇ ਦੀ ਚਿੰਤਾ ਕਰੀ ਜਾਂਦਾ, ਪਿਛਲੇ ਨੂੰ ਝੂਰੀ ਜਾਂਦਾ, ਤੇ ਤਿੰਨੇ ਨਾਸ ਹੋ ਰਹੇ ਨੇ। ਭਾਈ ਵੀਰ ਸਿੰਘ ਜੀ ਦੇ ਖਿਆਲ ਕਿੱਡੇ ਉੱਚੇ ਨੇ। ਕਹਿੰਦੇ ਸਮਾਂ ਬੜਾ ਕੀਮਤੀ ਹੈ, ਜਦੋਂ ਉਪਦੇਸ਼ ਮਿਲ ਗਿਆ, ਜਦੋਂ ਸੋਝੀ ਆ ਗਈ, ਅਕਲ ਆ ਗਈ, ਉਦੋਂ ਹੀ ਵਰਤਮਾਨ ਨੂੰ ਸੰਭਾਲਣਾ ਸ਼ੁਰੂ ਕਰ ਦੇ। ਇਸ ਵਾਸਤੇ ਗੁਰੂ ਕੇ ਪਿਆਰਿਓ ਅੱਗੇ ਲਿਖਦੇ ਨੇ ਭਗਤ ਤ੍ਰਿਲੋਚਨ ਜੀ ਰਸਨਾ ਰਾਹੀਂ ਕਿ ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਔਤਰੈ। ਇੱਕ ਵਿਦਵਾਨ ਬ੍ਰਾਹਮਣ ਨਿਸ਼ਚਲ ਦਾਸ, ਮੈਂ ਬਚਨ ਸੁਣਿਆ, ਉਹ ਕਹਿੰਦੇ ਵੀ ਗ੍ਰੰਥ ਵੀ ਉਹਨੇ ਲਿਖਿਆ ਬੜਾ ਵੱਡਾ, ਬੜਾ ਗਿਆਨਵਾਨ ਬੰਦਾ ਸੀ, ਪਰ ਮਰਨ ਤੋਂ ਬਾਅਦ ਉਹਨੇ ਇੱਕ ਮਕਾਨ ਬਣਾਇਆ ਸੀ ਤੇ ਉਹਦੇ ਚ ਸੁਰਤ ਰਹਿ ਗਈ ਤੇ ਪ੍ਰੇਤ ਬਣ ਗਿਆ ਸੀ, ਪ੍ਰੇਤ। ਉਹਨੂੰ ਫਿਰ ਗੁਰੂ ਕੇ ਪਿਆਰੇ ਸਿੱਖਾਂ ਨੇ ਅਖੰਡ ਪਾਠ ਸਾਹਿਬ ਕਰਕੇ ਉਸ ਪ੍ਰੇਤ ਜੂਨ ਚੋਂ ਕੱਢਿਆ ਸੀ। ਰਾਤ ਦੇ ਸਮੇਂ ਉਹਨੇ ਵਿਖਾਈ ਦਿੱਤੀ ਆ ਗਏ ਸਿੰਘਾਂ ਨੂੰ, ਰਹੋ ਵਿਚਾਰ। ਔਰ ਤੁਹਾਨੂੰ ਮੈਂ ਅੱਗੇ ਵੀ ਸ਼ਾਇਦ ਸੁਣਾਇਆ, ਭਾਈ ਗੁਰਦੇਵ ਸਿੰਘ ਲਲਤੋਂ ਦੇ ਘਰ ਪ੍ਰੇਤ ਜਿਹੜਾ ਸੀ ਉਹਨੂੰ ਜਨਮ ਦਿੱਤਾ। ਸੰਤ ਈਸ਼ਰ ਸਿੰਘ ਸਾਹਿਬ ਨੇ ਇੱਥੇ ਅਮਰੀਕਾ 'ਚ ਵੱਸਦਾ, ਗੁਰਬਖਸ਼ੀਤ ਸਿੰਘ ਉਹਦਾ ਨਾਂ ਹੈ। ਇਸ ਵਾਸਤੇ ਮਕਾਨਾਂ 'ਚ ਸੁਰਤ ਰਹਿਣ ਨਾਲ ਹਜ਼ੂਰ ਕਹਿੰਦੇ ਪ੍ਰੇਤ ਜੋਨ ਵੱਲ ਵੱਲ ਉਤਰ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵੱਲ ਵੱਲ ਉਤਰੈ। ਸੂਰਾਂ ਦੇ 12-12 ਬੱਚੇ ਹੁੰਦੇ, ਰੱਬ ਸੂਰਾਂ ਦੀ ਜੂਨਾਂ 'ਚ ਪਾਉਂਦਾ, ਲੈ ਖੜਾਈ ਜਾ ਬੱਚੇ। ਜਿਹੜਾ ਲੜਕੇ ਪੁੱਤਰ ਦਾ ਮੋਹ ਕਰੇ ਉਹਦੀ ਐਸੀ ਹਾਲਤ ਹਜ਼ੂਰ ਕਹਿੰਦੇ ਹੋਏਗੀ। ਫਿਰ ਇਸੇ ਤਰ੍ਹਾਂ ਅੰਤ ਕਾਲ ਜੋ ਇਸਤਰੀ ਸਿਮਰੈ, ਔਰਤ ਨੂੰ, ਇਸਤਰੀ ਜਾਮੇ ਨੂੰ, ਸਰੀਰ ਨੂੰ ਜਿਹੜਾ ਚੇਤੇ ਕਰੇ, ਵਿਕਾਰ ਦੇ ਅਧੀਨ ਹੋਇਆ ਜਾਂ ਮੋਹ 'ਚ ਗਰਸਿਆ ਹੋਇਆ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੋਨ ਵੱਲ ਵੱਲ ਉਤਰੈ। ਮਨੁੱਖ ਜੂਨੀ 'ਚ ਉਲਟ ਕੇ ਇਸਤਰੀ ਜਾਮਾ ਮਿਲ ਜਾਏਗਾ, ਕਰਮ ਹੋਣਗੇ ਬੇਸਵਾ ਵਾਲੇ ਬੁਰੇ, ਕਈਆਂ ਦੇ ਘਰ ਬਰਬਾਦ ਕਰਨੇ ਤੇ ਫਿਰ ਉਹ ਪਾਪ ਸਿਰ ਤੇ ਚੜ੍ਹਨੇ, ਐਸੀ ਹਾਲਤ ਹੋ ਜਾਏਗੀ। ਫਿਰ ਕਹਿੰਦੇ ਨੇ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਬਸੈ। ਭਗਤ ਤਿਲੋਚਨ ਜੀ ਕਹਿੰਦੇ ਜਿਹਨੂੰ ਅੰਤ ਸਮੇਂ ਸੱਜਣੋ ਪ੍ਰਮਾਤਮਾ ਚੇਤੇ ਆ ਜਾਏ, ਐਸੀ ਚਿੰਤਾ ਚ ਕਿ ਰੱਬ ਨਹੀਂ ਮਿਲਿਆ, ਮਨੁੱਖਾ ਜਨਮ ਵਿਅਰਥ ਚਲਾ ਚਲਿਆ, ਜਿਹਨੂੰ ਐਸੀ ਚਿੰਤਾ ਵਿਆਪੇ, ਉਹ ਜਗਿਆਸੂ ਹੋਵੇਗਾ ਤਾਂ ਹੀ ਚਿੰਤਾ ਐਸੀ ਹੋਵੇਗੀ ਨਾ। ਜਿਹੜਾ ਬੰਦਗੀ ਕਰਦਾ ਰਿਹਾ ਸਾਰੀ ਉਮਰ, ਉਹੀ ਅੰਤ ਸਮੇਂ ਖਿਆਲ ਕਰੇਗਾ ਵੀ ਮਨੁੱਖ ਜਨਮ ਮਿਲਿਆ ਸੀ, ਪਤਾ ਨਹੀਂ ਫਿਰ ਮਿਲਣਾ ਕਿ ਨਹੀਂ, ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਜਿਹੜਾ ਇਸ ਚਿੰਤਾ ਚ ਪੈ ਗਿਆ। ਮਹਾਰਾਜ ਕਹਿੰਦੇ ਨੇ ਭਗਤ ਜੀ ਬਦਤ ਤਿਲੋਚਨ ਤੇ ਨਰ ਮੁਕਤਾ, ਉਹ ਨਰ ਪੁਰਸ਼ ਮੁਕਤ ਹੋ ਜਾਏਗਾ, ਕਿਉਂਕਿ ਪੀਤੰਬਰ ਵਾ ਕੇ ਹਿਰਦੈ ਵਸੈ। ਪੀਤੰਬਰ ਕਹਿੰਦੇ ਪ੍ਰਮਾਤਮਾ ਨੂੰ, ਉਹਦੇ ਹਿਰਦੇ ਚ ਵੱਸਦਾ ਪਿਆ, ਸਮਝੋ ਵਸਿਆ ਤਾਂ ਉਹਨੂੰ ਚਿੰਤਾ ਪੁੱਜੀ, ਰੱਬ ਨੂੰ ਨਾ ਪ੍ਰਾਪਤੀ ਦੀ ਚਿੰਤਾ ਉਹਨੂੰ ਤਾਂ ਮਿਲੀ ਉਸ ਵੇਲੇ, ਤੇ ਇਹ ਚਿੰਤਾ ਜੇ ਚੇਤਾ ਆ ਗਿਆ ਵਾਹਿਗੁਰੂ ਦਾ ਤੇ ਫਿਰ ਉਹ ਜੀਵ ਮੁਕਤ ਹੋ ਜਾਏਗਾ। ਤੇ ਮਹਾਰਾਜ ਨਾਲੇ ਵੀ ਦੱਸਦੇ ਨੇ ਵੀ ਇਹੋ ਜਿਹੀ ਚਿੰਤਾ ਵਿਆਪੇਗੀ ਕਿਹਨੂੰ, ਨਾਰਾਇਣ ਪ੍ਰਮਾਤਮਾ ਨੂੰ ਨਾ ਮਿਲਣ ਦੀ ਚਿੰਤਾ ਕਿਹਨਾਂ ਦੇ ਹਿਰਦੇ ਚ ਪੈਦਾ ਹੋਵੇਗੀ। ਹਜ਼ੂਰ ਕਹਿੰਦੇ ਜਿੱਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ, ਸਾਰੀ ਉਮਰ ਮਨ ਜਿਹਨਾਂ ਵਾਸ਼ਨਾਵਾਂ ਚ ਲੱਗਾ ਰਿਹਾ, ਅੰਤਲੇ ਸਮੇਂ ਉਹੋ ਜਿਹੀਆਂ ਵਾਸ਼ਨਾਵਾਂ ਹੀ ਫੁਰਦੀਆਂ ਨੇ। ਇਸ ਕਰਕੇ ਜਿਹੜਾ ਭਜਨ ਵੱਲ ਧਿਆਨ ਹੋਵੇਗਾ ਜਿਹਦਾ, ਉਹਨੂੰ ਇਹ ਵਾਸ਼ਨਾ ਫੁਰੇਗੀ ਨਾ, ਰੱਬ ਨਹੀਂ ਮਿਲਿਆ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਕਿ ਜਿਹੜੇ ਗੁਰਮੁਖ ਇਸ ਤਰ੍ਹਾਂ ਕਰਦੇ ਨੇ, ਮੈਂ ਬੇਨਤੀ ਕਰ ਰਿਹਾ ਸੀ, ਹਜ਼ੂਰ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲਿਹਰੇ ਮਨ ਸਾਰਿੰਗ ਪਾਣੀ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ, ਭਜੋ ਗੋਬਿੰਦ ਫੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹ। ਮਨੁੱਖਾ ਜਨਮ ਦਾ ਲਾਭ ਲਾਹਾ, ਲਾਹਾ ਜਗ ਮੈਂ ਛੇ ਖੱਟੈ ਜਿਨ ਹਰ ਤਨ ਰਾਸ, ਦੁਤੀਆ ਭਾਉ ਨਾ ਜਾਣਨੀ ਸੱਚੇ ਦੀ ਆਸ। ਹਜ਼ੂਰ ਕਹਿੰਦੇ ਇਹ ਲਾਹਾ ਲਾਭ ਸੱਜਣੋ ਨਫੇ ਵਾਲਾ ਸੌਦਾ ਖੱਟ ਲੋ, ਹਰ ਦਰਗਹਿ ਪਾਈਐ ਮਾਣ ਜੀ। ਹਰੀ ਦੀ ਦਰਗਹਿ ਦਰਬਾਰ ਵਿੱਚ, ਹਰੀ ਦੇ ਦੁਆਰੇ ਤੇ ਜਾ ਕੇ ਤੁਸੀਂ ਇੱਜ਼ਤ ਮਾਣ ਪ੍ਰਾਪਤ ਕਰੋਗੇ। ਜਿਨ੍ਹਾਂ ਗੁਰਮੁਖਾਂ ਨੇ ਇਸ ਮਨੁੱਖਾ ਜਨਮ ਵਿੱਚ ਆਉਣ ਦੇ ਪ੍ਰਯੋਜਨ ਨੂੰ ਸਮਝਿਆ, ਮਹਾਰਾਜ ਕਹਿੰਦੇ ਆਮਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਾਸ ਢੋਰ, ਨਾਨਕ ਗੁਰਮੁਖ ਸੋ ਬੁੱਝਿਆ ਜਾਂ ਕੈ ਭਾਗ ਮਥੋਰ, ਆਇਆ ਸਫਲ ਤਾਹੂ ਕੋ ਗਨੀਆ, ਜਾਸ ਰਸਨ ਹਰ ਹਰ ਮੁਖ ਭਰੀਆਂ, ਆਏ ਬਸਹ ਸਾਧੂ ਕੈ ਸੰਗੇ, ਅਨਦਿਨ ਨਾਮ ਧਿਆਵੈ ਰੰਗੇ, ਆਵਤ ਸੋਜਨ ਨਾਮੈ ਰਾਤਾ, ਜਾਂ ਕੋ ਦਇਆ ਮਾਇਆ ਵਿਧਾਤਾ, ਇੱਕ ਹੈ ਆਵਨ ਫਿਰ ਜਿਉਣ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਉਹਦਾ ਇੱਕੋ ਵਾਰੀ ਆਉਣਾ ਹੋਇਆ, ਦੁਬਾਰਾ ਉਹ ਜੂਨਾਂ ਵਿੱਚ ਨਾ ਆਇਆ, ਹਰੀ ਦੇ ਦਰਸ਼ਨਾਂ ਵਿੱਚ ਸਮਾ ਗਿਆ, ਅਭੇਦ ਹੋ ਗਿਆ, ਉਹ ਅਮਰ ਅਤੀਤ ਪਦਵੀ ਨੂੰ ਪ੍ਰਾਪਤ ਹੋ ਗਿਆ। ਉਹਨਾਂ ਦੇ ਅੱਜ ਵੀ ਪ੍ਰਮਾਣ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ, ਭਾਈ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਅਮਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ। ਅੱਜ ਵੀ ਕਰਨ ਸਤਿਗੁਰੂ ਨਾਮਾ ਛੀਂਬਾ, ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਹਉਮੈ ਜਾਤ ਗਵਾਈ, ਸੁਰ ਨਰ ਤਿਨਕੀ ਬਾਣੀ ਗਾਵੈ ਕੋਈ ਨਾ ਮੇਟੈ ਪਾਈ। ਅੱਜ ਦੁਨੀਆਂ ਵਿੱਚ ਵੀ ਉਹਨਾਂ ਦਾ ਜਸ ਹੈ ਤੇ ਦਰਗਾਹ ਵਿੱਚ ਵੀ ਮਾਣ। ਦੁਨਿਆਵੀ ਲੋਕ ਇੰਦਰਾ ਗਾਂਧੀ ਵਰਗਿਆਂ ਦਾ ਮੂੰਹ ਤੇ ਲੋਕ ਜਸ ਕਰਦੇ ਸੀ, ਪਿੱਠ ਪਿੱਛੇ ਨਿੰਦਿਆ, ਔਰ ਅੱਗੇ ਭੂਤਾਂ ਪ੍ਰੇਤਾਂ ਦੀ ਜੂਨਾਂ ਚ ਪਏ ਹੋਏ ਨੇ, ਕੋਈ ਸੱਚਖੰਡ ਤਾਂ ਨੀ ਬੈਠੇ ਹੋਏ। ਇਹ ਵੀ ਜ਼ਿਕਰ ਮੈਂ ਇੱਕ ਦਿਨ ਤੁਹਾਨੂੰ ਸੁਣਾਵਾਂਗਾ, ਚੰਡੀਗੜ੍ਹ ਵਿੱਚ ਇਹ ਘਟਨਾ ਹੋਈ ਸੀ, ਔਰ ਉਹ ਕਿਵੇਂ ਭੂਤ ਜੂਨੀ ਚ ਪਈ ਹੋਈ ਇੰਦਰਾ ਗਾਂਧੀ। ਇਹ ਲੋਕ ਪਾਪੀ ਲੋਕ, ਬੁਰੇ ਕਰਮ ਕਰਨ ਵਾਲੇ, ਕਿਤੇ ਅੱਗੇ ਸੁਖੈਨ ਨਹੀਂ ਹਨ, ਰੂਹਾਂ ਤੜਫਦੀਆਂ ਕਲਪਦੀਆਂ ਹਨ, ਦੁਖੀ ਹੋ ਰਹੇ ਨੇ। ਰਹੋ ਵਿਚਾਰ, ਸੱਚੇ ਪਾਤਸ਼ਾਹ ਕਹਿੰਦੇ ਜੇ ਦਰਗਾਹ ਚ ਮਾਣ ਪਾਉਣਾ ਤਾਂ ਇਹ ਰਸਤਾ ਹੈ ਵਾਹਿਗੁਰੂ ਦੀ ਬੰਦਗੀ ਦਾ, ਇਹਦੇ ਉੱਤੇ ਹੋਰ ਕੋਈ ਨਹੀਂ ਹੈ। ਗੁਰੂ ਨਾਨਕ ਸਾਹਿਬ ਸਾਨੂੰ ਦੱਸ ਰਹੇ ਨੇ, ਮੰਨਾਂਗੇ ਤਾਂ ਜ਼ਰੂਰ ਇਹ ਦਾਤ ਮਿਲੇਗੀ। ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।